ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹੋ ਸੁਕਹ ਟਲ ਗੁਰ ਸੇਵੀ ਅਹਿਨਸ ਸਹਿਜ ਸੁਪਾਈ ਦਰਸ਼ਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਮੰਗਿਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਮੰਗਿਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ ਤਿਨਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆ ਸਾਧ ਜਣਾ ਤੇ ਬਾਹਰੀ ਸੇ ਰਹਿਣ ਅਕੇਲੜੀਆ ਤਿਨ ਦੁਖ ਨ ਕਬਹੂ ਉਤਰੈ ਸੇ ਜਮ ਕੈ ਵਾਸ ਪੜੀਆ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆ। ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆ ਨਾਨਕ ਬਾਂਛੈ ਤੂੜ ਤਿਨ ਪ੍ਰਭ ਸਰਣੀ ਦਾਰ ਪੜੀਆ। ਮੰਗਿਰ ਪ੍ਰਭ ਆਰਾਧਨਾ ਬਾਹੁੜਨਾ ਜਨਮੜੀਆ। ਮੰਗਿਰ ਪ੍ਰਭ ਆਰਾਧਨਾ ਬਾਹੁੜਨਾ ਜਨਮੜੀਆ। ਸਹਿਬੇ ਕਮਾਲ ਸਹਿਬੇ ਇਕਬਾਲ ਸਹਿਬੇ ਦੋ ਆਲਮ ਸਰਵਰ ਏ ਕੈਨਾਤ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਸ਼ਬਦ ਗੁਰੂ ਬਾਣੀ ਗੁਰੂ ਸੱਚ ਗੁਰੂ ਸਮਰੱਥ ਗੁਰੂ ਐਸੀ ਮਹਿਮਾ ਵਡਿਆਈ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਸਮੇਂ ਦੇ ਸਾਜ ਰਹੇ ਦੀਵਾਨਾ ਅੰਦਰ ਹਾਜ਼ਰੀ ਭਰਨ ਵਾਸਤੇ ਗੁਰੂ ਕੀਆਂ ਸੰਗਤਾਂ ਨੇ ਪਹੁੰਚਣਾ ਕੀਤਾ ਜਾਂ ਪਹੁੰਚ ਰਹੀਆਂ ਨੇ। ਆਓ ਸਮਾਂ ਹੈ ਗੁਰਮਤ ਕਥਾ ਵਿਚਾਰ ਦਾ। ਅੱਜ ਮੱਘਰ ਦੇ ਮਹੀਨੇ ਦੀ ਸ਼ੁਰੂਆਤ ਹੈ, ਸੋ ਤਿਸ ਦੇ ਸਬੰਧ ਵਿੱਚ ਜੋ ਸਤਿਗੁਰੂ ਜੀ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਸੰਖੇਪ ਰੂਪ ਦੇ ਵਿੱਚ ਪਾਵਨ ਸ਼ਬਦ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਰਬੰਸ ਦਾਨੀ ਪਿਤਾ ਅੰਮ੍ਰਿਤ ਕੇ ਦਾਤੇ ਸ਼ਮਸ਼ੇਰੇ ਬਹਾਦਰ ਪੁੱਤਰਾਂ ਦੇ ਦਾਨੀ ਸਤਿਗੁਰ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਗੁਰਫਤਿਹ ਸਾਰੀ ਸੰਗਤ ਆਪਸ ਵਿਚ ਸਾਂਝੀ ਕਰਦਿਆਂ ਪ੍ਰੇਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵਿਚ ਅਕਾਲ ਪੁਰਖ ਪਰਮਾਤਮਾ ਦੀ ਵਡਿਆਈ ਹੈ, ਉਹਦੀ ਹੀ ਪੂਜਾ ਹੈ, ਉਹਦੇ ਨਾਲ ਜੁੜਨ ਦਾ ਹੀ ਉਪਦੇਸ਼ ਹੈ। ਨਾਨਕ ਕੈ ਘਰ ਕੇਵਲ ਨਾਮ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਗੁਰੂ ਨੇ ਗੱਲ ਸਮਝਾ ਦਿੱਤੀ ਹੈ ਕਿ ਜੋ ਅਕਾਲ ਪੁਰਖ ਪਰਮਾਤਮਾ ਤੈਨੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ, ਉਹ ਕਦੇ ਵੀ ਤੇਰੇ ਮਨ ਦੇ ਵਿੱਚੋਂ ਭੁੱਲਣਾ ਨਹੀਂ ਚਾਹੀਦਾ। ਫਿਰ ਸਤਿਗੁਰੂ ਜੀ ਨੇ ਨਾ ਉਹ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਉਹਦੇ ਘਰ ਨਾਲ ਜੋੜਨ ਵਾਸਤੇ ਇਹ ਪ੍ਰਕਿਰਤੀ ਨੂੰ ਵਰਤਿਆ, ਪ੍ਰਕਿਰਤੀ ਨੂੰ ਵਰਤ ਲਿਆ ਮਹਾਰਾਜ ਨੇ, ਕੁਦਰਤ ਨੂੰ ਵਰਤਿਆ। ਇਹਦੇ ਵਿੱਚੋਂ ਉਦਾਹਰਣਾਂ ਲੈ ਕੇ ਪ੍ਰਮਾਣ ਲੈ ਕੇ ਉਹ ਕਰਤੇ ਪੁਰਖ ਨਾਲ ਜੋੜਿਆ। ਮੁੱਦਾ ਇੱਕ ਹੀ ਹੈ, ਵਿਸ਼ਾ ਇੱਕ ਹੀ ਹੈ, ਮੰਜ਼ਿਲ ਇੱਕ ਹੀ ਹੈ, ਨਿਸ਼ਾਨਾ ਇੱਕ ਹੀ ਹੈ ਕਿ ਅਸੀਂ ਵਾਹਿਗੁਰੂ ਜੀ ਦੇ ਘਰ ਨਾਲ ਕਿਵੇਂ ਜੁੜ ਸਕਦੇ ਹਾਂ। ਤਾਂ ਗੁਰੂ ਪਾਤਸ਼ਾਹ ਜੀ ਨੇ ਜਦੋਂ ਤੁਸੀਂ ਬਾਣੀ ਪੜੋਗੇ ਨਾ, ਇਹ 12 ਮਹੀਨਿਆਂ ਨੂੰ ਵੀ ਵਰਤਿਆ, ਜਿਹੜੇ ਦੇਸੀ 12 ਮਹੀਨੇ ਨੇ ਇਹਨਾਂ ਨੂੰ ਵੀ ਵਰਤਿਆ ਬਾਣੀ ਵਿੱਚ, ਇਹਨਾਂ ਤੋਂ ਉਪਦੇਸ਼ ਬਖਸ਼ਿਆ। ਫਿਰ 15 ਥਿੱਤਾਂ ਨੇ, ਉਹਨਾਂ ਦਾ ਉਪਦੇਸ਼ ਹੈ। 7 ਦਿਨ ਨੇ, ਉਹਨਾਂ ਦਾ ਉਪਦੇਸ਼ ਹੈ। ਮਹੀਨਿਆਂ ਨੂੰ, ਥਿੱਤਾਂ ਨੂੰ, ਦਿਨਾਂ ਨੂੰ, ਫਿਰ ਪਹਿਰਿਆਂ ਦੀ ਬਾਣੀ ਹੈ, ਉਹਨਾਂ ਨੂੰ ਵੀ ਵਰਤ ਕੇ ਕੀ ਕੀਤਾ, ਇੱਕ ਕਰਤੇ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਸਾਨੂੰ ਜੋੜਿਆ। ਜਿਹੜੀ ਸੰਗਰਾਂਦ ਹੈ ਨਾ, ਇਹ ਗੁਰੂ ਨਾਨਕ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਵੀ ਸੀ। ਧਿਆਨ ਦੇਣਾ, ਬਹੁਤ ਧਿਆਨ ਲਾ ਕੇ ਬੇਨਤੀ ਸੁਣਿਓ। ਸਤਿਗੁਰੂ ਜੀ ਨੇ ਇਹਨੂੰ ਵਰਤਿਆ। ਅਸੀਂ ਸੰਗਰਾਂਦ ਨਹੀਂ ਮਨਾਉਂਦੇ, ਨਹੀਂ ਨਹੀਂ, ਅਸੀਂ ਸੰਗਰਾਂਦ ਵਾਲੇ ਦਿਨ ਆਪਣਾ ਗੁਰੂ ਮਨਾਉਂਦੇ ਹਾਂ, ਬਸ ਇੱਥੇ ਭੁਲੇਖ ਹੈ। ਗੁਰਸਿੱਖ ਕਿਸੇ ਵੀ ਦਿਨ ਨੂੰ ਚੰਗਾ ਨਹੀਂ ਸਮਝਦਾ, ਕਿਸੇ ਵੀ ਦਿਨ ਨੂੰ ਮਾੜਾ ਨਹੀਂ ਸਮਝਦਾ। ਕਿਉਂ? ਸਤਿਗੁਰ ਦਾ ਵਚਨ ਹੈ, ਧੰਨ ਸੋ ਵੇਲਾ ਘੜੀ, ਧੰਨ ਉਹ ਵੇਲਾ ਉਹ ਘੜੀ ਧੰਨਤਾ ਦੇ ਯੋਗ ਹੈ। ਧੰਨ ਮੂਰਤ ਪਲਸਾਰ, ਉਹੀ ਮਹੂਰਤ ਉਹੀ ਪਲ ਧੰਨਤਾ ਦੇ ਯੋਗ ਹੈ। ਕਿਹੜਾ? ਧੰਨ ਸੋ ਦਿਨ ਸੰਜੋਗੜਾ, ਉਹੀ ਦਿਨ ਧੰਨਤਾ ਦੇ ਯੋਗ ਹੈ। ਜਿੱਤ ਡਿੱਠਾ ਗੁਰਦਰਸਾਰ, ਜਦੋਂ ਅਸੀਂ ਆਪਣੇ ਗੁਰੂ ਦੇ ਦਰਸ਼ਨ ਦਿਦਾਰੇ ਕਰ ਲਈਏ, ਬਾਣੀ ਨਾਲ ਜੁੜ ਜਾਈਏ, ਨਾਮ ਨਾਲ ਜੁੜ ਜਾਈਏ। ਮਹਾ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ਼ਦਾਨ, ਕਿਰਪਾ ਕਰਹੋ ਹਰੇ। ਔਰ ਸਤਿਗੁਰੂ ਜੀ ਨੇ ਜਦੋਂ ਵਿਸ਼ਲੇਸ਼ਣ ਕੀਤਾ ਲੁਕਾਈ ਦਾ, ਤਾਂ ਕੀ ਹੁੰਦਾ ਸੀ, ਜਿਸ ਦਿਨ ਸੂਰਜ ਇੱਕ ਰਸਤੇ ਨੂੰ ਛੱਡ ਕੇ ਦੂਜੀ ਰਾਸ ਵਿੱਚ ਆਉਂਦਾ ਸੀ ਨਾ, ਸੂਰਜ ਦੇ ਰਾਸ ਬਦਲਣ ਦੇ ਦਿਨ ਨੂੰ ਸੰਗਰਾਂਦ ਕਹਿੰਦੇ ਨੇ। ਇਹ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਤੇ ਸ਼ੁੱਧ ਰੂਪ ਇਹਦਾ ਸੰਕ੍ਰਾਂਤੀ ਹੈ। ਸੰਗ ਭਲੀ ਪ੍ਰਕਾਰ, ਕ੍ਰਾਂਤੀ ਕਹੀਏ ਤਬਦੀਲੀ, ਸੂਰਜ ਵਿੱਚ ਭਲੀ ਪ੍ਰਕਾਰ ਕਰਕੇ ਤਬਦੀਲੀ ਹੋਈ। ਤਾਂ ਉਹ ਦਿਨ ਫਿਰ ਕੀ ਕਰਦੇ ਸੀ ਲੋਕ, ਸੂਰਜ ਦੀ ਪੂਜਾ ਕਰਨੀ, ਸੂਰਜ ਨੂੰ ਪਾਣੀ ਤਰੋਕੀ ਜਾਣਾ। ਫਿਰ ਜਿਹੜਾ ਧਰਮ ਦਾ ਪੁਜਾਰੀ ਹੁੰਦਾ ਸੀ ਉਹਦੇ ਕੋਲ ਜਾਣਾ, ਜਾ ਕੇ ਮੱਥਾ ਟੇਕਣਾ, ਦਾਣੇ ਆਦਿ ਕੱਪੜੇ ਮਾਇਆ ਆਦਿ ਲੈ ਕੇ ਜਾਣੀ ਤੇ ਉਹਨੂੰ ਜਾ ਕੇ ਪੁੱਛਣਾ ਵੀ ਅੱਜ ਕਿਹੜਾ ਮਹੀਨਾ ਸ਼ੁਰੂ ਹੋਇਆ। ਹਾਲਾਂਕਿ ਪਤਾ ਹੁੰਦਾ ਸੀ, ਲੋਕਾਂ ਦੇ ਮਨ ਚ ਵਹਿਮ ਪਾਤਾ ਸੀ ਧਰਮ ਦੇ ਪੁਜਾਰੀ ਨੇ ਵੀ ਜੇ ਮੇਰੇ ਬਿਨਾਂ ਦੱਸਿਆ ਮੇਰੇ ਤੋਂ ਬਿਨਾਂ ਪੁੱਛਿਆ ਤੁਸੀਂ ਕਿਸੇ ਵੀ ਕੰਮ ਨੂੰ ਹੱਥ ਪਾਵੋਗੇ ਨਾ ਤੁਹਾਡਾ ਕੰਮ ਸਫਲ ਨਹੀਂ ਹੋਣਾ, ਤੁਹਾਨੂੰ ਘਾਟਾ ਪੈ ਜੂ, ਤੁਹਾਡੇ ਘਰ ਦੇ ਵਿੱਚ ਬਿਮਾਰੀ ਆਜੂ। ਇਹ ਵਹਿਮ ਪਾਤਾ ਸੀ ਲੋਕਾਂ ਦੇ ਮਨਾਂ ਚ। ਤਾਂ ਫਿਰ ਉਹ ਵਕਤ ਉਹਦੀ ਪੂਜਾ ਕਰਨੀ, ਉਹਨੂੰ ਦਾਣਾ ਫੱਕਾ ਵੀ ਦੇਣਾ, ਕੱਪੜੇ ਮਾਇਆ ਆਦਿ ਜਾ ਕੇ ਨਮਸਕਾਰਾਂ ਕਰਨੀਆਂ ਤੇ ਫਿਰ ਪੁੱਛਣਾ ਜੀ ਅੱਜ ਮਹੀਨਾ ਕਿਹੜਾ ਚੜਿਆ। ਇਹ ਪ੍ਰਾਤਨ ਰਵਾਇਤ ਹੈ, ਪ੍ਰਾਤਨ ਸੋਚ। ਤੇ ਜਦੋਂ ਸਤਿਗੁਰੂ ਜੀ ਨੇ ਇਹਦਾ ਵਿਸ਼ਲੇਸ਼ਣ ਕੀਤਾ ਨਾ ਸਭ ਕੁਝ ਦਾ, ਤਾਂ ਇਹਨੂੰ ਫਿਰ ਵਰਤ ਲਿਆ ਮਹਾਰਾਜ ਨੇ, ਇਹਨੂੰ ਵਰਤਿਆ। ਕੇਵਲ ਇਹੀ ਨਹੀਂ ਵਰਤਿਆ, ਵਰਤਿਆ ਹੋਰ ਵੀ ਬਹੁਤ ਕੁਝ ਹੈ। ਸੰਖੇਪ ਵਿੱਚ ਬੇਨਤੀ ਕਰ ਦਵਾਂ, ਜਿਵੇਂ ਸਨਾਤਨ ਮਤ ਦੇ ਅੰਦਰ ਗੰਗਾ ਦੀ ਪੂਜਾ ਹੈ, ਗੰਗਾ ਨਦੀ ਹੈ ਉਹਦੀ ਪੂਜਾ ਹੈ, ਪਰ ਮਹਾਰਾਜ ਸਾਨੂੰ ਕੀ ਕਹਿੰਦੇ, ਕਹਿੰਦੇ ਗੰਗਾ ਜਲ ਗੁਰ ਗੋਬਿੰਦ ਨਾਮ। ਗੁਰਸਿੱਖਾ ਤੇਰੇ ਵਾਸਤੇ ਗੁਰੂ ਦਾ ਨਾਮ ਹੀ ਗੰਗਾ ਦਾ ਪਾਣੀ ਹੈ। ਵਰਤ ਲਿਆ ਨਾ, ਉਹਦਾ ਨਾਮ ਵਰਤ ਲਿਆ। ਤੂੰ ਹੋਰ ਕਿਸੇ ਗੰਗਾ ਤੇ ਨਹਾ ਕੇ ਇਹ ਨਾ ਕਿ ਮੈਂ ਪਵਿੱਤਰ ਹੋ ਗਿਆ, ਨਹੀਂ ਤੂੰ ਗੁਰੂ ਦੇ ਨਾਮ ਨਾਲ ਜੋੜ। ਤੇ ਫਿਰ ਗੁਰੂ ਰਾਮਦਾਸ ਮਹਾਰਾਜ ਦਾ ਵਚਨ ਆਪਾਂ ਪੜ੍ਹਦੇ ਹਾਂ, ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਕਾਮ ਧੇਨ ਕੀ ਹੈ, ਜਦੋਂ ਤੁਸੀਂ ਕੋਸ਼ਾਂ ਨੂੰ ਪੜੋਗੇ ਨਾ ਤਾਂ ਉੱਥੇ ਲਿਖਿਆ ਮਿਲੇਗਾ ਜੀ ਇਹ ਸਵਰਗਾਂ ਦੀ ਗਾਂ ਹੈ, ਇੰਦਰ ਕੋਲ ਹੁੰਦੀ ਹੈ ਜੀ ਇਹ, ਤੇ ਜੋ ਵੀ ਇਹ ਗਾਂ ਦੇ ਕੋਲੋਂ ਕੋਈ ਮੰਗਦਾ ਇਹ ਉਹਦੀ ਕਾਮਨਾ ਪੂਰੀ ਕਰ ਦਿੰਦੀ ਹੈ। ਧੇਨ ਗਾਂ ਨੂੰ ਕਹਿੰਦੇ ਨੇ, ਧੇਨ ਦੁਧੈ ਤੇ ਬਾਹਰੀ ਕਿਤਾ ਨਾ ਆਵੇ ਕਾਮ, ਬਾਰਾਂ ਮਾਹ ਦੇ ਵਿੱਚ ਹੀ ਇਹ ਤੁਕ ਆਉਂਦੀ ਹੈ। ਪਰ ਸਤਿਗੁਰ ਕਹਿੰਦੇ ਤੂੰ ਹੋਰ ਕਿਸੇ ਇਹ ਚਾਰ ਲੱਤਾਂ ਵਾਲੀ ਗਾਂ ਦੇ ਪਿੱਛੇ ਨਾ ਭੱਜਿਆ ਫਿਰ, ਉਹ ਵਾਹਿਗੁਰੂ ਜੀ ਦਾ ਨਾਮ ਹੀ ਸਿੱਖਾ ਤੇਰੇ ਲਈ ਕਾਮ ਧੇਨ ਗਾਂ ਹੈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ। ਤੇ ਫਿਰ ਪਾਰ ਜਾਤ ਰੁੱਖ ਦੀ ਗੱਲ ਆਵੇਗੀ, ਕਹਿੰਦੇ ਜੀ ਇਹ ਵੀ ਸਵਰਗਾਂ ਦਾ ਰੁੱਖ ਹੈ, ਜੋ ਵੀ ਇਹਦੇ ਕੋਲੋਂ ਮੰਗੇ ਉਹ ਮਿਲਦਾ। ਤੇ ਮਹਾਰਾਜ ਕਹਿੰਦੇ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਤੇਰੇ ਲਈ ਪਾਰ ਜਾਤ, ਤੇਰੇ ਲਈ ਕਾਮ ਧੇਨ, ਤੇਰੇ ਲਈ ਗੰਗਾ ਦਾ ਪਾਣੀ, ਗੁਰੂ ਦਾ ਨਾਮ ਹੈ। ਇਹ ਸਭ ਕੁਝ ਨੂੰ ਵਰਤਿਆ, ਇਹ ਪ੍ਰਾਤਨ ਖੰਡਰਾਂ ਦੇ ਉੱਪਰ, ਪ੍ਰਾਤਨ ਨੀਹਾਂ ਦੇ ਉੱਪਰ ਗੁਰੂ ਨਾਨਕ ਮਹਾਰਾਜ ਨੇ ਆਪਣਾ ਮਹਿਲ ਬਣਾਇਆ, ਵਰਤਿਆ ਉਹਨਾਂ ਨੂੰ। ਤੇ ਪਰ ਉਹ ਨਵੇਂ ਰੂਪ ਵਿੱਚ, ਨਵੇਂ ਅਰਥਾਂ ਵਿੱਚ ਉਹਨੂੰ ਪੇਸ਼ ਕੀਤਾ। ਤਾਂ ਹੀ ਕਿਹਾ ਨਾ ਮਾਰਿਆ ਸਿੱਕਾ ਜਾਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਜਿਹੜਾ ਇਹ ਧਰਮ ਹੈ, ਜਿਹੜੀ ਇਹ ਕੌਮ ਹੈ, ਜਿਹੜਾ ਸਾਡਾ ਘਰ ਹੈ, ਇਹ ਬਾਕੀ ਦੁਨੀਆਂ ਤੋਂ ਹਟ ਕੇ ਹੈ, ਵਿਲੱਖਣ ਹੈ ਇਹ। ਤਾਂ ਸਤਿਗੁਰ ਕੀ ਕਹਿੰਦੇ, ਕਹਿੰਦੇ ਸਿੱਖਾ ਬਹੁਤ ਸੰਗਰਾਂਦਾਂ ਆ ਗਈਆਂ ਤੇਰੇ ਜੀਵਨ ਵਿੱਚ, ਬੜੀ ਤੈ ਪੂਜਾ ਕਰ ਲਈ। ਜਦੋਂ ਵੀ ਸੂਰਜ ਆਪਣੀ ਰਾਸ ਬਦਲਦਾ ਨਾ, ਮਹੀਨਾ ਚੇਂਜ ਹੁੰਦਾ, ਤਾਂ ਉਹਦੇ ਨਾਲ ਫਿਰ ਮੌਸਮ ਵੀ ਚੇਂਜ ਹੁੰਦਾ, ਮੌਸਮ ਦੇ ਹਿਸਾਬ ਨਾਲ ਹੀ ਆਪਣੇ ਆਪ ਪਹਿਰਾਵੇ ਬਦਲਦੇ ਆ। ਜੇ ਗਰਮੀ ਹੈ ਤਾਂ ਪਤਲੇ ਕੱਪੜੇ, ਸਰਦੀ ਹੈ ਮੋਟੇ ਕੱਪੜੇ, ਫਿਰ ਖਾਣਾ ਪੀਣਾ ਬਦਲ ਜਾਂਦਾ। ਤੇਰੇ ਜੀਵਨ ਵਿੱਚ ਤਬਦੀਲੀ ਉਸ ਦਿਨ ਆਏਗੀ ਜਿਸ ਦਿਨ ਤੂੰ ਆਪਣੇ ਜੀਵਨ ਜਿਉਣ ਦਾ ਢੰਗ ਬਦਲ ਲਿਆ। ਅਸੀਂ ਚਾਹੁੰਦੇ ਹਾਂ ਕਿ ਜੋ ਵੀ ਸਾਡੇ ਜੀਵਨ ਵਿੱਚ ਦਿਨ ਆਵੇ, ਮਹੀਨਾ ਆਵੇ, ਸਾਲ ਆਵੇ, ਜੀ ਇਹ ਸੁੱਖਾਂ ਦਾ ਭਰਿਆ ਹੋਵੇ, ਅਰਦਾਸਾਂ ਵੀ ਕਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਹਾਂ ਬਿਲਕੁਲ, ਤੇਰੇ ਘਰ ਵਿੱਚ ਸੁੱਖ ਰਹੂ, ਤੇਰੇ ਜੀਵਨ ਵਿੱਚ ਸੁੱਖ ਰਹੂ, ਪਰ ਜੋ ਮੈਂ ਕਹਾਂਗਾ ਉਹ ਗੱਲ ਤੈਨੂੰ ਮੰਨਣੀ ਪੈਣੀ ਹੈ, ਉਹ ਵਿਚਾਰ ਤੇ ਤੈਨੂੰ ਤੁਰਨਾ ਪੈਣਾ, ਉਹ ਰਸਤੇ ਤੇ ਤੈਨੂੰ ਤੁਰਨਾ ਪੈਣਾ। ਸੋ ਅੱਜ ਦੇ ਮਹੀਨੇ ਦੁਆਰਾ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਉਪਦੇਸ਼ ਬਖਸ਼ਿਆ, ਆਓ ਆਰੰਭਤਾ ਦੀ ਤੁਕ ਤੋਂ ਸ਼ਬਦ ਨੂੰ ਲੈ ਕੇ ਚੱਲੀਏ ਜੀ। ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੰਗੇਰ ਮਾਹੇ ਸੋਹੰਦੀਆ ਹਰ ਪਿਰ ਸੰਗ ਬੈਠੜੀਆ। ਜਿਹੜਾ ਮੱਘਰ ਦਾ ਮਹੀਨਾ ਨਾ, ਜਿਸ ਧਰਤੀ ਤੋਂ ਆਪਾਂ ਆਇਆ, ਇਹ ਵੇਖਣਾ ਪੈਂਦਾ ਕਿ ਸਤਿਗੁਰਾਂ ਨੇ ਬਾਣੀ ਕਿਸ ਮੌਕੇ ਮੁਕਾਮ ਤੇ ਉਚਾਰਨ ਕੀਤੀ ਹੈ, ਉਹ ਮੁਕਾਮ ਕਿਹੜਾ, ਉਹ ਥਾਂ ਕਿਹੜੀ ਹੈ। ਜਿਹੜਾ ਮੱਘਰ ਦਾ ਮਹੀਨਾ ਹੈ, ਗਰਮੀ ਵਿੱਚੋਂ ਅਸੀਂ ਸਰਦੀ ਦੇ ਵਿੱਚ ਆਉਣੇ ਆ। ਗਰਮੀ ਚਲੀ ਜਾਂਦੀ ਹੈ ਤੇ ਸਰਦੀ ਦੀ ਆਰੰਭਤਾ ਹੁੰਦੀ ਹੈ, ਭਾਵ ਕਿ ਮੌਸਮ ਦੀ ਤਬਦੀਲੀ ਹੋ ਗਈ। ਕਹਿੰਦੇ ਸਿੱਖਾ ਤੂੰ ਕੀ ਕਰਨਾ, ਜਿਵੇਂ ਮੌਸਮ ਬਦਲ ਰਿਹਾ ਨਾ, ਤੂੰ ਵੀ ਆਪਣੇ ਜੀਵਨ ਨੂੰ ਬਦਲ, ਤੂੰ ਵੀ ਆਪਣੇ ਆਪ ਨੂੰ ਚੇਂਜ ਕਰ। ਮਾਫ ਕਰਨਾ, ਮਨੁੱਖ ਬਾਹਰੀ ਤੌਰ ਤੇ ਆਪਣਾ ਘਰ ਵੀ ਬਦਲ ਲੈਂਦਾ, ਕੱਪੜੇ ਵੀ ਬਦਲਦਾ, ਕਾਰ ਗੱਡੀ ਵੀ ਬਦਲ ਲੈਂਦਾ, ਥਾਂ ਟਿਕਾਣਾ ਵੀ ਬਦਲ ਲੈਂਦਾ, ਦੇਸ਼ ਤੇ ਦਿਸ਼ਾ ਵੀ ਬਦਲ ਲੈਂਦਾ, ਪਰ ਆਪਣੇ ਆਪ ਨੂੰ ਨਹੀਂ ਬਦਲਦਾ। ਜੇ ਸੁੱਖ ਚਾਹੁੰਦੇ ਆ, ਸੁੱਖ ਉਸ ਦਿਨ ਮਿਲੇਗਾ ਜਿਸ ਦਿਨ ਆਪਣੀ ਮਨਮਤ ਛੱਡ ਕੇ ਗੁਰੂ ਦੀ ਮਤ ਨੂੰ ਧਾਰਨ ਕਰਾਂਗੇ, ਆਪਣੇ ਆਪ ਨੂੰ ਬਦਲਾਂਗੇ। ਤਾਂ ਹੀ ਕਿਹਾ ਨਾ ਬਾਬੇ ਫਰੀਦ ਨੇ, ਫਰੀਦ ਨੇ ਅੱਲਾ ਖੁਦਾ ਨਾਲ ਗੱਲ ਕੀਤੀ, ਯਾ ਅੱਲਾ ਤੈਨੂੰ ਮਿਲਣਾ ਮੈਂ, ਦੱਸ ਕਿਵੇਂ ਮਿਲਾਂ। ਕਹਿੰਦੇ ਫਰੀਦ ਵੀ ਆਪਣੇ ਆਪ ਤੋਂ ਗੱਲ ਸ਼ੁਰੂ ਕਰਨੀ ਪੈਣੀ ਹੈ, ਮੈਂ ਤਾਂ ਪਹਿਲੇ ਹੀ ਮਿਲਿਆ ਹੋਇਆ ਤੈਨੂੰ, ਤੇਰੇ ਵਿੱਚ ਹੀ ਬੈਠਾ ਮੈਂ ਤਾਂ। ਤੂੰ ਐਂ ਕਰ, ਆਪਣੇ ਹਿਰਦੇ ਵਿੱਚ ਝਾੜੂ ਮਾਰ, ਆਪਣੇ ਆਪ ਨੂੰ ਸਵਾਰ ਪਹਿਲਾਂ। ਆਪ ਸਵਾਰੈ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਕਹਾਣੀ ਉਸ ਦਿਨ ਸ਼ੁਰੂ ਹੋਣੀ ਹੈ ਜਿਸ ਦਿਨ ਅਸੀਂ ਆਪਣੇ ਆਪ ਨੂੰ ਬਦਲਾਂਗੇ, ਆਪਣੇ ਆਪ ਤੋਂ ਗੱਲ ਸ਼ੁਰੂ ਕਰਨੀ ਹੈ। ਪਰ ਜਦੋਂ ਵੀ ਗੱਲ ਬਦਲਣ ਦੀ ਚੱਲਦੀ ਹੈ ਨਾ, ਮਨੁੱਖ ਕਹਿੰਦਾ ਦੇਖੋ ਜੀ ਦੁਨੀਆਂ ਬਦਲ ਗਈ, ਧਿਆਨ ਦਿਓ ਬੇਨਤੀ ਵੱਲ, ਦੁਨੀਆਂ ਬਦਲ ਗਈ ਜੀ, ਜ਼ਮਾਨਾ ਬਦਲ ਗਿਆ। ਉਹ ਜਿਹੜੀ ਦੁਨੀਆਂ ਬਦਲਣ ਦੀ ਗੱਲ ਕਰਦਾ ਉਹਦੇ ਵਿੱਚ ਤਾਂ ਤੂੰ ਵੀ ਆ। ਦੁਨੀਆਂ ਬਦਲ ਗਈ, ਜ਼ਮਾਨਾ ਬਦਲ ਗਿਆ ਜੀ, ਸਮੇਂ ਚੇਂਜ ਹੋ ਗਏ। ਨਹੀਂ ਨਹੀਂ, ਪਾਤਸ਼ਾਹ ਕਹਿੰਦੇ ਤੂੰ ਆਪਣੇ ਆਪ ਨੂੰ ਬਦਲ, ਝਾਤੀ ਮਾਰ ਆਪਣੇ ਅੰਦਰ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਮਗਰ ਮਾਹੇ ਸੋਹੰਦੀ ਆ, ਹਰੇਮ ਮਨੁੱਖ ਚਾਹੁੰਦਾ ਕਿ ਜਿੱਥੇ ਵੀ ਮੈਂ ਜਾਵਾਂ ਨਾ, ਬਸ ਮੇਰੀ ਸੋਭਾ ਹੋਵੇ, ਵਡਿਆਈ ਹੋਵੇ, ਮੈਨੂੰ ਇੱਜ਼ਤ ਭਰਿਆ ਜੀਵਨ ਮਿਲੇ, ਮੈਨੂੰ ਇੱਜ਼ਤ ਭਰਿਆ ਜੀਵਨ ਮਿਲੇ। ਪਰ ਪਾਤਸ਼ਾਹ ਕਹਿੰਦੇ ਜੇ ਤੂੰ ਚਾਹੁੰਦਾ ਵੀ ਮੈਨੂੰ ਸੋਭਾ ਮਿਲੇ, ਵਡਿਆਈ ਮਿਲੇ, ਮੇਰਾ ਜੀਵਨ ਸੁਹਾਪਣ ਵੱਲ ਵੱਧ ਜਾਏ, ਤਾਂ ਫਿਰ ਕੀ ਕਰ। ਆ ਮਨੁੱਖਾ ਜਨਮ ਰੂਪੀ ਮੱਘਰ ਦੇ ਮਹੀਨੇ ਵਿੱਚ ਉਹੀ ਜੀਵ ਰੂਪ ਇਸਤਰੀਆਂ ਸੋਭਾ ਪਾਉਂਦੀਆਂ ਨੇ, ਵਡਿਆਈ ਪਾਉਂਦੀਆਂ ਨੇ, ਜੋ ਹਰੀ ਪਰਮਾਤਮਾ ਦੇ ਨਾਲ ਬੈਠ ਜਾਂਦੀਆਂ ਨੇ। ਕਿਵੇਂ? ਸੁਰਤ ਕਰਕੇ। ਇੱਕ ਤਾਂ ਆਇਆ ਨਾ ਗੁਰੂ ਦੇ ਦਰ ਤੇ, ਆਪਾਂ ਸਤਿਗੁਰ ਦੇ ਦਰਸ਼ਨ ਦਿਦਾਰੇ ਕੀਤੇ, ਸੰਗਤ ਦਾ ਮੇਲਾ ਹੈ, ਇੱਥੇ ਟਿਕੇ ਹਾਂ, ਤੇ ਗੁਰੂ ਪਾਤਸ਼ਾਹ ਜੀ ਨੇ ਦੇਖੋ ਕਿੰਨੀ ਵਡਿਆਈ ਦਿੱਤੀ ਹੈ। ਸਹੀ ਸੁੰਦਰ ਸੋਹਣੇ, ਇਹ ਗੁਰੂ ਦੇ ਵਚਨ ਨੇ। ਪਾਤਸ਼ਾਹ ਕਹਿੰਦੇ ਮੈਨੂੰ ਉਹੀ ਸੁੰਦਰ ਲੱਗਦੇ ਨੇ, ਉਹੀ ਸੋਹਣੇ ਲੱਗਦੇ ਨੇ। ਪਾਤਸ਼ਾਹ ਜੀ ਕੌਣ? ਸਾਧ ਸੰਗ ਜਿਨ ਬਹਿਣੇ, ਜੋ ਗੁਰੂ ਦੀ ਸੰਗਤ ਵਿੱਚ ਆ ਕੇ ਬਹਿੰਦੇ ਨੇ ਤੇ ਗੁਰੂ ਦੇ ਵਚਨ ਨੂੰ ਧਿਆਨ ਲਾ ਕੇ ਭਾਵਨਾ ਦੇ ਨਾਲ ਸੁਣਦੇ ਨੇ। ਗੱਜ ਕੇ ਆਖੋ ਸਤਨਾ, ਮੈਨੂੰ ਉਹ ਸੋਹਣੇ ਲੱਗਦੇ ਨੇ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ, ਉਹੀ ਜੀਵ ਰੂਪ ਇਸਤਰੀਆਂ, ਭਾਵ ਕਿ ਉਹ ਗੁਰਮੁਖ ਜਨ ਰੱਬ ਦੇ ਪਿਆਰੇ, ਸੋਭਾ ਮਾਣ ਇੱਜ਼ਤ ਨੂੰ ਵਡਿਆਈ ਪ੍ਰਾਪਤ ਕਰ ਲੈਂਦੇ ਨੇ, ਜੋ ਹਰੀ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਹੋਏ ਨੇ, ਹਰ ਵਕਤ ਉਹਦੇ ਸੰਗ ਨੂੰ ਮਾਣਦੇ ਨੇ, ਮਹਿਸੂਸ ਕਰਦੇ ਨੇ। ਦੋ ਕਾਲੰ ਪਰਨਾਸੀ ਦਯਾਲੰ ਸਰੂਪੇ, ਸਦਾ ਅੰਗ ਸੰਗੇ ਅਪੰਗੰ ਬੇਪੂਤੇ। ਜੋ ਉਹਦੇ ਸੰਗ ਨੂੰ ਮਾਣ ਲੈਂਦੇ ਨੇ, ਜੋ ਉਹਨੂੰ ਨੇੜੇ ਸਮਝਦੇ ਨੇ, ਫਿਰ ਪਰਮਾਤਮਾ ਕੀ ਕਰਦਾ, ਉਹਦੇ ਵੱਲੋਂ ਕੀ ਮਿਲਦਾ। ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜਿਆ। ਪਾਤਸ਼ਾਹ ਕਹਿੰਦੇ ਉਹਨਾਂ ਦੀ ਸੋਭਾ ਕੀ ਕਹੀਏ, ਜਿਨ੍ਹਾਂ ਨੂੰ ਪਰਮਾਤਮਾ ਨੇ ਖੁਦ ਕਹਿ ਕੇ ਕਿ ਤੁਸੀਂ ਮੇਰੇ ਹੋ, ਤੁਸੀਂ ਮੇਰੇ ਆਪਣੇ ਹੋ, ਆਪਣੇ ਚਰਨਾਂ ਨਾਲ ਮੇਲ ਲਿਆ। ਜਿਵੇਂ ਗੁਰੂ ਅਰਜਨ ਮਹਾਰਾਜ ਕਹਿੰਦੇ ਆ ਨਾ, ਜਿਸ ਕੇ ਸਿਰ ਉਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਚੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਗੁਰਮੁਖ ਤੇਰੇ ਨੇ ਤੂੰ ਗੁਰਮੁਖਾਂ ਦਾ ਰੱਬ ਦੇ ਪਿਆਰੇ ਤੇਰੇ ਆਸਰੇ ਨੇ ਤੇ ਤੂੰ ਉਹਨਾਂ ਦਾ ਬਣ ਜਾਣਾ ਜੇ ਸਾਹਿਬ ਮੇਲੜੀਆ ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਨੇ ਚੁਣ ਕੇ ਆਵਾਜ਼ ਮਾਰ ਲਈ ਕਿ ਤੁਸੀਂ ਮੇਰੇ ਹੋ ਜਦੋਂ ਆਪਾਂ ਗੁਰ ਇਤਿਹਾਸ ਪੜ੍ਹਦੇ ਹਾਂ ਨਾ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਸੰਨ 1606 ਦੇ ਵਿੱਚ ਹੋਈ ਹੈ ਉਸ ਤੋਂ ਬਾਅਦ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟਕੈ ਮੂਰਤ ਹਰਗੋਬਿੰਦ ਸਵਾਰੀ ਛੇਵੇਂ ਪਾਤਸ਼ਾਹ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਤਾਂ ਉਹ ਵਕਤ ਸਤਿਗੁਰੂ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਚਨਾ ਕੀਤੀ ਹੈ ਦੋ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਧਾਰਨ ਕੀਤੀਆਂ ਨੇ ਫਿਰ ਸਿਰ ਦੇ ਉੱਪਰ ਕਲਗੀ ਵੀ ਸ਼ੋਭਾ ਪਾਉਂਦੀ ਹੈ ਫੌਜਾਂ ਰੱਖ ਲਈਆਂ ਨੇ ਤੇ ਇਸ ਤੋਂ ਇਲਾਵਾ ਜੰਗੀ ਅਭਿਆਸ ਸ਼ੁਰੂ ਹੋ ਗਿਆ ਇਹ ਗੱਲ ਦੀ ਚਰਚਾ ਦੂਰ ਦੁਰਾਡੇ ਸਿੱਖਾਂ ਵਿੱਚ ਫੈਲ ਗਈ ਤੇ ਇੱਕ ਮਾਈ ਸੀ ਜਿਸ ਨੇ ਗੁਰੂ ਅਰਜਨ ਮਹਾਰਾਜ ਤੋਂ ਸਿੱਖੀ ਧਾਰਨ ਕੀਤੀ ਸੀ ਉਹਦੇ ਕੰਨਾਂ ਦੇ ਵਿੱਚ ਵੀ ਇਹ ਆਵਾਜ਼ ਪਈ ਹੈ ਕਿ ਪੰਚਮ ਗੁਰਦੇਵ ਸ਼ਹਾਦਤ ਦਾ ਜਾਮ ਪੀ ਗਏ ਨੇ ਤੇ ਛੇਵੇਂ ਪਾਤਸ਼ਾਹ ਉਹਨਾਂ ਦੇ ਪੁੱਤਰ ਗੁਰੂ ਹਰਗੋਬਿੰਦ ਇੱਕ ਸ਼ਾਹੀ ਠਾਠ ਬਾਠ ਦੇ ਨਾਲ ਹੁਣ ਉਹ ਆਸਣ ਤੇ ਸੁਭਾਏ ਮਾਣ ਨੇ ਉਹਦੇ ਮਨ ਦੇ ਵਿੱਚ ਭਾਵ ਜਾਗਿਆ ਮਨਾ ਤੂੰ ਗੁਰੂ ਅਰਜਨ ਮਹਾਰਾਜ ਦੇ ਤਾਂ ਦਰਸ਼ਨ ਕੀਤੇ ਆ ਤੇਰੀ ਉਮਰ ਰਹਿੰਦੀ ਹੈ ਥੋੜੀ ਕੀ ਪਤਾ ਇਹ ਚੋਲਾ ਕਦੋਂ ਤਿਆਗ ਜਾਣਾ ਸਰੀਰ ਦਾ ਵੀ ਜਲਦੀ ਘਰ ਜਿਹੜਾ ਗੁਰੂ ਗੁਰਤਾ ਗੱਦੀ ਤੇ ਹੁਣ ਸੇਵਾ ਕਰਨ ਵਾਸਤੇ ਆਇਆ ਨਾ ਛੇਵਾਂ ਪਾਤਸ਼ਾਹ ਉਹਦੇ ਤੂੰ ਦਰਸ਼ਨ ਕਰਕੇ ਆ ਮੈਂ ਸੁਣਿਆ ਕਿ ਗੁਰੂ ਦਾ ਡੀਲ ਡੌਲ ਬਹੁਤ ਹੈ ਬੜੀ ਸੋਭਾ ਹੈ ਦਰਬਾਰ ਸੱਜਦਾ ਪਾਤਸ਼ਾਹ ਦੇ ਸੀਸ ਤੇ ਕਲਗੀ ਸੋਭਾ ਪਾਉਂਦੀ ਹੈ ਸਾਰੀ ਵਡਿਆਈ ਉਹਨੇ ਸੁਣੀ ਤੇ ਉਹਦੇ ਮਨ ਦੇ ਵਿੱਚ ਪ੍ਰੇਮ ਪੈਦਾ ਹੋ ਗਿਆ ਉਹਨੇ ਕੀ ਕੀਤਾ ਇੱਕ ਦਿਨ ਮਿੱਥ ਲਿਆ ਵੀ ਮੈਂ ਆਹ ਦਿਨ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਣਾ ਅੰਮ੍ਰਿਤ ਵੇਲੇ ਉੱਠੀ ਸਵਖਤੇ ਫਿਰ ਮਨ ਵਿੱਚ ਆਇਆ ਮੈਂ ਗੁਰੂ ਵਾਸਤੇ ਕੀ ਲੈ ਕੇ ਜਾਵਾਂ ਪਹਿਲਾਂ ਗੁਰੂ ਕੋਲ ਜਾਂਦੀ ਸੀ ਮੈਂ ਘਰ ਦੇ ਵਿੱਚੋਂ ਪ੍ਰਸ਼ਾਦਾ ਲੰਗਰ ਤਿਆਰ ਕਰਕੇ ਲੈ ਕੇ ਜਾਂਦੀ ਸੀ ਤੇ ਹੁਣ ਕੀ ਕਰਾਂ ਫਿਰ ਸੋਚਦੀ ਹੈ ਵੀ ਜੇ ਮੈਂ ਸਬਜ਼ੀ ਬਣਾਉਣ ਲੱਗ ਗਈ ਨਾ ਹੁਣ ਅੰਮ੍ਰਿਤ ਵੇਲੇ ਕਿਤੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਉਹਨਾਂ ਹੋ ਜੇ ਅਰਦਾਸ ਬੇਨਤੀ ਹੋ ਜੇ ਮੈਂ ਬਾਅਦ ਵਿੱਚ ਜਾਵਾਂ ਉਹਨੇ ਕੀ ਕੀਤਾ ਦੋ ਪ੍ਰਸ਼ਾਦੇ ਬਣਾਏ ਇੱਕ ਪ੍ਰਸ਼ਾਦੇ ਦੇ ਉੱਪਰ ਸ਼ੱਕਰ ਘੀ ਰੱਖ ਲਿਆ ਤੇ ਇੱਕ ਪ੍ਰਸ਼ਾਦਾ ਉਹਦੇ ਉੱਪਰ ਮੂਧਾ ਮਾਰ ਲਿਆ ਹੁਣ ਲੈ ਕੇ ਚੱਲੀ ਹੈ ਤੇ ਦੂਸਰਾ ਆਪਣੇ ਹੱਥਾਂ ਦੇ ਨਾਲ ਰੂਨ ਖਰੀਦ ਕੇ ਲਿਆਈ ਉਹਦਾ ਸੂਤ ਕੱਤਿਆ ਜਲਾਹਿਆਂ ਦੇ ਘਰ ਵਿੱਚ ਗਈ ਕਹਿੰਦੀ ਇਹਦਾ ਖੱਦਰ ਦਾ ਕੱਪੜਾ ਤਿਆਰ ਕਰ ਦੋ ਫਿਰ ਗੁਰੂ ਮਹਾਰਾਜ ਦਾ ਇੱਕ ਚੋਲਾ ਤਿਆਰ ਕਰਵਾਇਆ ਉਹਨੇ ਸਿੱਖਾਂ ਨੂੰ ਪੁੱਛਦੀ ਹੈ ਗੁਰੂ ਦਾ ਕੱਦ ਕਾਟ ਕਿਹੋ ਜਿਹਾ ਡੀਲ ਡੌਲ ਕੇ ਉਹੇ ਜਿਹਾ ਮਹਾਰਾਜ ਵਾਸਤੇ ਚੋਲਾ ਤਿਆਰ ਕਰਾ ਲਿਆ ਖੱਦਰ ਦਾ ਹੁਣ ਉਹ ਵਸਤਰ ਤੇ ਦੋ ਪ੍ਰਸ਼ਾਦੇ ਲੈ ਕੇ ਚੱਲੀ ਗੁਰੂ ਹਰਗੋਬਿੰਦ ਮਹਾਰਾਜ ਵੱਲ ਤੇ ਗੁਰੂ ਦਾ ਦਰਬਾਰ ਸਜਿਆ ਸੀ ਸੰਗਤਾਂ ਦਾ ਤਾਂਤਾ ਲੱਗਿਆ ਇੱਕ ਕਤਾਰ ਲੱਗੀ ਹੈ ਨਮਸਕਾਰ ਕਰਨ ਵਾਲਿਆਂ ਦੀ ਤੇ ਇਹ ਵੀ ਉਹ ਕਤਾਰ ਦੇ ਵਿੱਚ ਲੱਗ ਗਈ ਜਦੋਂ ਇਹ ਚਾਰਕ ਪ੍ਰਾਣੀ ਚਾਰਕ ਸਰੀਰ ਰਹਿੰਦੇ ਸੀ ਨਮਸਕਾਰ ਕਰਨ ਤੋਂ ਉੱਥੇ ਪਹੁੰਚ ਗਈ ਨਾ ਇਹਨੇ ਵੇਖਿਆ ਕਿ ਗੁਰੂ ਹਰਗੋਬਿੰਦ ਸਜੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮਾਇਆ ਦਾ ਢੇਰ ਲੱਗਿਆ ਫਿਰ ਰੇਸ਼ਮੀ ਵਸਤਰ ਪਏ ਨੇ ਹੋਰ ਵੀ ਰਸਤਾਂ ਵਸਤਾਂ ਬਹੁਤ ਪਈਆਂ ਨੇ ਮਾਲ ਪੂੜੇ ਪਏ ਨੇ ਖੀਰ ਪਈ ਹੈ ਇਹ ਦੇਖ ਕੇ ਹੱਕੀ ਬੱਕੀ ਰਹਿ ਗਈ ਮਨਾ ਤੂੰ ਆਹ ਦੋ ਪ੍ਰਸ਼ਾਦੇ ਲੈ ਕੇ ਆਈਆਂ ਫਿਰ ਸਬਜ਼ੀ ਦਾਲ ਵੀ ਕੋਈ ਨੀ ਤੇਰੇ ਕੋਲ ਆਹ ਸ਼ੱਕਰ ਲੈ ਕੇ ਆਈਆਂ ਤੇ ਤੇਰਾ ਜਿਹੜਾ ਕੱਪੜਾ ਖੱਦਰ ਆਹ ਦੇਖ ਰੇਸ਼ਮ ਦੇ ਵਸਤਰ ਪਏ ਨੇ ਇਹ ਸੋਚਣ ਲੱਗ ਗਈ ਜੇ ਮੈਂ ਗੁਰੂ ਦੇ ਅੱਗੇ ਭੇਟਾ ਰੱਖਤੀ ਨਾ ਮੇਰੀ ਗਰੀਬੀ ਦਾ ਮਜ਼ਾਕ ਉਡੇਗਾ ਇਹ ਸਿੱਖ ਹੱਸਣਗੇ ਵੀ ਦੇਖੋ ਇਹ ਕੀ ਲੈ ਕੇ ਆਈ ਹੈ ਇਹਨੇ ਕੀ ਕੀਤਾ ਉਥੋਂ ਹੀ ਪਿੱਛੇ ਹਟ ਗਈ ਅੱਗੇ ਨਹੀਂ ਗਈ ਇਹ ਉਥੋਂ ਕਤਾਰ ਚੋਂ ਨਿਕਲੀ ਤੇ ਪਿੱਛੇ ਜਾ ਕੇ ਬਹਿ ਗਈ ਨੇਤਰ ਕਰ ਲਏ ਬੰਦ ਝੁਰੀ ਜਾਂਦੀ ਹੈ। ਕੀ ਕਹਿੰਦੀ? ਪਾਤਸ਼ਾਹ ਜਾ ਤਾਂ ਇਹੋ ਜਿਹਾ ਪ੍ਰੇਮ ਨਾ ਦਿੰਦਾ, ਮੇਰੇ ਹਿਰਦੇ ਵਿੱਚ ਇਹੋ ਜਿਹਾ ਪ੍ਰੇਮ ਨਾ ਪੈਦਾ ਕਰਦਾ, ਜਾਂ ਗਰੀਬੀ ਨਾ ਦਿੰਦਾ, ਇੱਕ ਚੀਜ਼ ਦੇ ਦਿੰਦਾ, ਜਾਂ ਗਰੀਬੀ ਉਹ ਦੇ ਦਿੰਦਾ ਜਾਂ ਪ੍ਰੇਮ ਹੀ ਦੇ ਦਿੰਦਾ। ਮੈਂ ਤਾਂ ਪ੍ਰੇਮ ਦੀ ਭਿੱਜੀ ਤੇਰੇ ਕੋਲ ਆਈ ਆ, ਪ੍ਰਸ਼ਾਦੇ ਲੈ ਕੇ, ਕੱਪੜੇ ਲੈ ਕੇ, ਪਰ ਆ ਤੇਰੀਆਂ ਪਟਾਵਾਂ ਵੇਖ ਕੇ ਨਾ ਮੈਨੂੰ ਆਪਣੇ ਆਪ ਤੇ ਹੁਣ ਤਰਸ ਆਉਂਦਾ, ਮੈਂ ਕੀ ਕਰਾਂ। ਤੇ ਉਧਰੋਂ ਮੀਰੀ ਪੀਰੀ ਦੇ ਮਾਲਕ ਉੱਠੇ, ਸਿੱਖੋ ਆ ਕਤਾਰ ਥੋੜੀ ਜੀ ਪਰੇ ਕਰ ਦੋ, ਕਤਾਰ ਪਰੇ ਕਰ ਦੋ। ਪਾਤਸ਼ਾਹ ਕੀ ਕਰਨਾ? ਕਹਿੰਦੇ ਮੈਨੂੰ ਭੁੱਖ ਲੱਗੀ ਹੈ। ਛੇਵਾਂ ਪਾਤਸ਼ਾਹ ਕੀ ਕਹਿੰਦਾ? ਮੈਨੂੰ ਭੁੱਖ ਲੱਗੀ ਹੈ। ਸਿੱਖ ਕਹਿਣ ਲੱਗੇ, ਪਾਤਸ਼ਾਹ ਹੁਣੇ ਤਾਂ ਤੁਸੀਂ ਸਭ ਕੁਝ ਛੱਕ ਛਕਾ ਕੇ ਹਟੇ ਹੋ। ਕਹਿੰਦੇ ਜੋ ਕੁਝ ਤੁਸੀਂ ਸਮਝਦੇ ਹੋ ਨਾ, ਮੈਨੂੰ ਸੰਸਾਰੀ ਪਦਾਰਥਾਂ ਦੀ ਭੁੱਖ ਨਹੀਂ, ਵੀ ਮੈਂ ਕੋਈ ਜਲ ਪਾਣੀ ਛਕਣਾ, ਮੈਂ ਕੋਈ ਪ੍ਰਸ਼ਾਦਾ ਪਾਣੀ ਛਕਣਾ। ਦਰ ਅਸਲ ਗੁਰੂ ਦੀ ਖੁਰਾਕ ਕੀ ਹੈ? ਗੋਬਿੰਦ ਪਾਓ ਭਗਤ ਦਾ ਭੁੱਖਾ। ਮੈਨੂੰ ਤਾਂ ਪ੍ਰੇਮ ਦੀ ਭੁੱਖ ਲੱਗੀ ਹੈ। ਤੇ ਗਏ ਜਾ ਕੇ ਮਾਈ ਦੇ ਅੱਗੇ ਖੜ ਗਏ, ਕਹਿਣ ਲੱਗੇ ਮਾਤਾ ਜਿਹਨੂੰ ਮਿਲਣ ਵਾਸਤੇ ਆਈਆਂ ਨਾ ਉਹ ਤੇਰੇ ਸਾਹਮਣੇ ਖੜਾ ਹੈ, ਹੁਣ ਅੱਖਾਂ ਖੋਲ। ਜਦੋਂ ਨੇਤਰ ਖੋਲੇ ਨਾ ਅਗਲਾ ਸਵਾਲ ਕੀਤਾ, ਕਹਿੰਦੇ ਮੈਨੂੰ ਪਤਾ ਵੀ ਜਦੋਂ ਤੂੰ ਮੇਰੇ ਗੁਰੂ ਪਿਤਾ ਕੋਲ ਦਰਸ਼ਨ ਕਰਨ ਵਾਸਤੇ ਆਉਂਦੀ ਸੀ ਤਾਂ ਕੁਝ ਨਾ ਕੁਝ ਤੂੰ ਲੈ ਕੇ ਆਉਂਦੀ ਸੀ, ਪਰ ਅੱਜ ਤੂੰ ਖਾਲੀ ਹੱਥੀ ਆ ਗਈ, ਅੱਜ ਕੀ ਲੈ ਕੇ ਆਈ ਹੈ, ਮੇਰੇ ਕੋਲ ਕੀ ਲੈ ਕੇ ਆਈ ਹੈ? ਮੈਨੂੰ ਤਾਂ ਮਾਤਾ ਬਹੁਤ ਭੁੱਖ ਲੱਗੀ ਹੈ। ਉਹ ਵਕਤ ਇਹ ਗਰੀਬਣੀ ਮਾਈ ਉੱਠੀ, ਇਹਨੇ ਦੋ ਪ੍ਰਸ਼ਾਦੇ ਚੱਕੇ ਜਿਹਦੇ ਵਿੱਚ ਸ਼ੱਕਰ ਘੀ ਰੱਖਿਆ ਹੋਇਆ, ਇੱਕ ਉੱਪਰ ਮੂਧਾ ਮਾਰਿਆ ਹੋਇਆ, ਪਾਤਸ਼ਾਹ ਜੀ ਦੇ ਅੱਗੇ ਅਰਪਣ ਕੀਤੇ। ਛੇਵੇਂ ਪਾਤਸ਼ਾਹ ਨੇ ਬੜੇ ਪ੍ਰੇਮ ਨਾਲ ਨਾ ਉਹ ਪਟਾਵਾਂ ਇਹਦੇ ਕੋਲੋਂ ਲਈਆਂ ਤੇ ਤਿੰਨ ਵਾਰੀ ਵਚਨ ਕੀਤਾ, ਕਿਹੜਾ? ਨਿਹਾਲ, ਨਿਹਾਲ, ਨਿਹਾਲ। ਮਾਤਾ ਜਾ ਤੂੰ ਨਿਹਾਲ ਪਦਵੀ ਨੂੰ ਪ੍ਰਾਪਤ ਹੋ ਗਈ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਇਹ ਉਹ ਪਦਵੀ ਹੈ ਜਿੱਥੇ ਦੁੱਖ ਤੇ ਸੁੱਖ ਪਹੁੰਚ ਹੀ ਨਹੀਂ ਸਕਦਾ। ਬਹੁਤ ਉੱਚੀ ਸੁੱਚੀ ਅਵਸਥਾ ਗੁਰੂ ਮਹਾਰਾਜ ਨੇ ਬਖਸ਼ ਦਿੱਤੀ। ਤੇ ਇੱਥੇ ਗੁਰੂ ਮਹਾਰਾਜ ਕੀ ਕਹਿੰਦੇ? ਤਿੰਨ ਕੀ ਸੋਭਾ ਕਿਆ ਗਣੀ। ਉਹਨਾਂ ਦੀ ਕੀ ਸੋਭਾ ਕਹੀਏ, ਕੀ ਵਡਿਆਈ ਕਹੀਏ, ਜੇ ਸਾਹਿਬ ਮੇਲੜੀ ਆਹਾ। ਜਿਨ੍ਹਾਂ ਨੇ ਗੁਰੂ ਜਿਨ੍ਹਾਂ ਨੂੰ ਗੁਰੂ ਨੇ ਆਪ ਆਪਣੇ ਚਰਨਾਂ ਦੇ ਨਾਲ ਮੇਲ ਲਿਆ, ਆਪ ਆਪਣਾ ਬਣਾ ਲਿਆ, ਉਹ ਗੁਰੂ ਪਾਤਸ਼ਾਹ ਆਪ ਉੱਠਿਆ ਆਸਣ ਤੋਂ, ਉੱਠ ਕੇ ਮਾਈ ਕੋਲ ਪਹੁੰਚਿਆ, ਉਹਦੀ ਭੇਟ ਆਪ ਲਈ। ਕਿਉਂ? ਕਿਉਂਕਿ ਉਹਦੇ ਹਿਰਦੇ ਵਿੱਚ ਪ੍ਰੇਮ ਹੈ, ਉਹਦੇ ਹਿਰਦੇ ਵਿੱਚ ਭਾਉ ਹੈ, ਉਹਦੇ ਹਿਰਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਹੈ। ਅੱਗੇ ਪਾਤਸ਼ਾਹ ਬਚਨ ਕਰਦੇ, ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀ ਆਹਾ। ਜੋ ਜੀਵ ਰੂਪ ਇਸਤਰੀਆਂ ਨਾ ਗੁਰਮੁਖ ਜਨ ਸੰਗਤ ਵਿੱਚ ਆ ਕੇ ਮਿਲਦੇ ਨੇ, ਗੁਰੂ ਦੇ ਨਾਮ ਨੂੰ ਪਰਮਾਤਮਾ ਦੀ ਵਡਿਆਈ ਨੂੰ ਸੁਣਦੇ ਨੇ, ਤੇ ਉਹਨਾਂ ਨੂੰ ਕੀ ਮਿਲਦਾ? ਉਹਨਾਂ ਦਾ ਤਨ ਤੇ ਮਨ ਮੌਲ ਜਾਂਦਾ, ਹਰਿਆ ਭਰਿਆ ਹੋ ਜਾਂਦਾ, ਭਾਵ ਕਿ ਮਨ ਵਿੱਚ ਕਦੇ ਵੀ ਮਾੜੇ ਫੁਰਨੇ ਨਹੀਂ ਆਉਂਦੇ। ਕਿਉਂ? ਕਿਉਂਕਿ ਗੁਰੂ ਨੇ ਸਮਝਾ ਦਿੱਤਾ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣ ਆਈ। ਫਿਰ ਜਿਹੜਾ ਸਰੀਰ ਹੈ ਉਹ ਵੀ ਮੌਲ ਗਿਆ, ਹੁਣ ਅੱਖਾਂ ਮਾੜਾ ਨਹੀਂ ਵੇਖਦੀਆਂ, ਧਰਮ ਜਾਤ ਨਸਲ ਫਿਰਕੇ ਵਿੱਚ ਪਾ ਕੇ ਵੰਡ ਕੇ ਸਮਾਜ ਨੂੰ ਨਹੀਂ ਵੇਖਦੀਆਂ, ਹੁਣ ਕਿਵੇਂ ਵੇਖਦੀਆਂ ਨੇ? ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਕੰਨ ਮਾੜਾ ਨਹੀਂ ਸੁਣਦੇ, ਰਸਨਾ ਮਾੜਾ ਨਹੀਂ ਬੋਲਦੀ, ਪੈਰ ਮਾੜੇ ਪਾਸੇ ਨਹੀਂ ਜਾਂਦੇ। ਕਦੋਂ? ਜਿਹੜੇ ਤਨ ਮਨ ਕਰਕੇ ਗੁਰੂ ਦੀ ਸੰਗਤ ਵਿੱਚ ਆ ਕੇ ਮਿਲ ਗਏ, ਜਿਨ੍ਹਾਂ ਤੇ ਗੁਰੂ ਦੀ ਸੰਗਤ ਦਾ ਆਸਰ ਹੋ ਗਿਆ। ਸਾਧ ਜਨਾ ਤੇ ਬਹਾਰੀ ਸੇ ਰਹਿਣ ਅਕੇਲੜੀ ਆਹਾ। ਪਰ ਜਿਹੜੇ ਸਾਧ ਸੰਗਤ ਤੋਂ ਬਾਹਰੇ ਨੇ, ਗੁਰੂ ਦੀ ਸੰਗਤ ਤੋਂ ਵਿਹੂਣੇ ਨੇ, ਉਹ ਕਿਹੋ ਜਿਹੇ ਹੁੰਦੇ ਨੇ? ਪਾਤਸ਼ਾਹ ਜੀ ਕਹਿੰਦੇ ਜਿਵੇਂ ਤਿਲਾਂ ਦੇ ਬੂਟੇ ਜਿਨ੍ਹਾਂ ਵਿੱਚ ਸਵਾਹ ਭਰ ਜਾਂਦੀ ਹੈ ਨਾ, ਉਹ ਕੱਲੀ ਖੜੇ ਹੁੰਦੇ ਨੇ, ਜਿਨ੍ਹਾਂ ਵਿੱਚ ਭਰ ਜਾਣ ਤਿਲ ਤੇ ਉਹਨਾਂ ਨੂੰ ਤਾਂ ਜ਼ਿਮੀਂਦਾਰ ਕਿਸਾਨ ਕੱਟ ਕੇ ਲੈ ਜਾਂਦਾ, ਮੁੱਲ ਪੈ ਜਾਂਦਾ, ਪਰ ਜਿਹੜੇ ਸਵਾਹ ਨਾਲ ਭਰੇ ਹੁੰਦੇ ਨੇ ਉਹ ਕੱਲੇ ਖੜੇ ਹੁੰਦੇ ਨੇ। ਤੇ ਭਾਈ ਗੁਰਦਾਸ ਨੇ ਵੀ ਕਿਹਾ ਨਾ, ਸਾਵਣ ਬਣ ਹਰਿਆਵਲੇ ਸੂਕਾ ਜਾਵਾਹਾ। ਜਵਾਹੇ ਦਾ ਬੂਟਾ ਜਦੋਂ ਸਾਉਣ ਦੀ ਝੜੀ ਲੱਗ ਜੇ ਨਾ, ਕਹਿੰਦੇ ਸਾਰੇ ਪਾਸੇ ਹਰਿਆਵਲ ਹੋ ਜਾਂਦੀ ਹੈ, ਪਰ ਇੱਕ ਜਵਾਹੇ ਦਾ ਬੂਟਾ ਹੁੰਦਾ ਜਿਉਂ ਜਿਉਂ ਤੇ ਪਾਣੀ ਪੈਂਦਾ ਉਹ ਸੜਦਾ, ਉਹ ਸੁੱਕ ਹੀ ਰਹਿੰਦਾ, ਉਹਦੇ ਹਾਜ਼ਰ ਹੀ ਨਹੀਂ ਹੁੰਦਾ। ਇਸੇ ਤਰ੍ਹਾਂ ਜਿਹੜਾ ਮਨਮੁੱਖ ਹੈ, ਮਨਮੁੱਖ ਤੇ ਕਦੇ ਵੀ ਗੁਰੂ ਦੀ ਸੰਗਤ ਦਾ ਅਸਰ ਨਹੀਂ ਹੁੰਦਾ, ਤੇ ਜਿਹੜੇ ਸਤਸੰਗੀ ਨੇ ਉਹ ਹਰੇ ਭਰੇ ਹੋ ਜਾਂਦੇ ਨੇ ਤਨ ਮਨ ਕਰਕੇ। ਤਿੰਨ ਦੁੱਖ ਨਾ ਕਬਹੂ ਉਤਰੈ ਸੇ ਜਮ ਕੈ ਬਸ ਪੜਿਆ, ਜੋ ਗੁਰੂ ਦੀ ਸੰਗਤ ਤੋਂ ਵੀ ਹੋਣੇ ਨੇ, ਗੁਰੂ ਦੇ ਨਾਮ ਤੋਂ ਵੀ ਹੋਣੇ ਨੇ, ਉਹਨਾਂ ਦੇ ਜੀਵਨ ਵਿੱਚੋਂ ਕਦੇ ਵੀ ਦੁੱਖ ਖਤਮ ਨਹੀਂ ਹੋ ਸਕਦਾ, ਉਹ ਹਰ ਵਕਤ ਦੁਖੀ ਰਹਿੰਦੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਜਮ ਉਹਨੂੰ ਹਰ ਵਕਤ ਤੰਗ ਕਰਦੇ ਨੇ, ਉਹਨੂੰ ਚਿੰਬੜੇ ਰਹਿੰਦੇ ਨੇ। ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜਿਆ, ਜਿਨ੍ਹਾਂ ਨੇ ਹਰੀ ਪਰਮਾਤਮਾ ਨੂੰ ਰਾਵਿਆ ਯਾਦ ਕੀਤਾ ਉਹਨੂੰ ਧਿਆਇਆ, ਉਹ ਹਰ ਵਕਤ ਸੁਚੇਤ ਰਹਿੰਦੇ ਨੇ, ਉਹ ਜਦੋਂ ਵੀ ਵੇਖਦੇ ਨੇ ਨਾ ਸੁਚੇਤ ਹੋ ਕੇ, ਕਿਉਂ ਮੇਰਾ ਗੁਰੂ ਕਹਿੰਦਾ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰਨਾ ਦੇਖੋ। ਕੋਈ ਉਹ ਅਚੇਤ ਹੋ ਕੇ ਬੇਹੋਸ਼ ਹੋ ਕੇ ਜੀਵਨ ਨਹੀਂ ਗੁਜ਼ਾਰਦੇ, ਉਹ ਸੁਚੇਤ ਨੇ ਹਰ ਵਕਤ, ਹਰ ਵਕਤ ਗੁਰੂ ਦੇ ਬਚਨ ਤੇ ਪਹਿਰਾ ਦਿੰਦੇ ਨੇ। ਅਖੀਰਲੀਆਂ ਤੁਕੈ ਨਾਨਕ ਵਾਂਛੈ ਧੂੜ ਤਿੰਨ ਪ੍ਰਭ ਸਰ ਨੀਂਦਰ ਪੜਿਆ, ਪਾਤਸ਼ਾਹ ਜੀ ਕਹਿੰਦੇ ਮੈਂ ਉਹਨਾਂ ਦੀ ਚਰਨ ਧੂੜ ਮੰਗਦਾ। ਕਿਹਨਾਂ ਦੀ? ਦੇਖੋ ਗੁਰੂ ਕਹਿ ਰਿਹਾ ਉਹਨਾਂ ਦੀ ਮੈਂ ਚਰਨ ਧੂੜ ਮੰਗਦਾ ਹਾਂ ਜੋ ਤਨ ਕਰਕੇ ਮਨ ਕਰਕੇ ਗੁਰੂ ਦੀ ਸੰਗਤ ਵਿੱਚ ਮਿਲ ਗਏ, ਜਿਨ੍ਹਾਂ ਨੇ ਹਰੀ ਪਰਮਾਤਮਾ ਦੇ ਸੰਗ ਨੂੰ ਮਾਣਿਆ, ਉਹਨੂੰ ਯਾਦ ਕੀਤਾ। ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸਰਨੀ ਦਰ ਪੜਿਆ, ਜੋ ਹਰ ਵਕਤ ਤੇਰੇ ਦਰ ਤੇ ਪਏ ਹੋਏ ਨੇ, ਤੇਰੇ ਦਰ ਨਾਲ ਮਿਲੇ ਹੋਏ ਨੇ। ਮੰਗੇਰ ਪ੍ਰਭ ਆਰਾਧਨਾ ਬਹੁੜ ਨਾ ਜਨ ਮੜਿਆ। ਪਿਆਰਿਓ, ਇੱਕ ਮੱਘਰ ਦਾ ਮਹੀਨਾ ਅੱਜ ਸ਼ੁਰੂ ਹੋਇਆ। ਜਿੰਨੀ ਕਿਸੇ ਦੀ ਉਮਰ ਹੈ ਨਾ, ਜੇ ਕਿਸੇ ਦੀ ਉਮਰ ਹੈ 50 ਸਾਲ, ਉਹਦੀ ਉਮਰ ਵਿੱਚ ਇਹ 50 ਵਾਰੀ ਮਹੀਨਾ ਆਇਆ। ਜਿਹਦੀ 60 ਸਾਲ ਹੈ ਉਹਦੀ ਉਮਰ ਚ 60 ਵਾਰੀ ਆ ਗਿਆ। ਪਰ ਇੱਕ ਆ ਮਨੁੱਖਾ ਜਨਮ, ਮਨੁੱਖੀ ਸਰੀਰ, ਇਹ ਵੀ ਮੱਘਰ ਦਾ ਮਹੀਨਾ, ਇਹ 50 ਵਾਰੀ ਨਹੀਂ ਮਿਲਦਾ, ਨਾ ਇਹ 60 ਵਾਰੀ ਆਉਂਦਾ। ਮਹਾਰਾਜ ਕਹਿੰਦੇ ਇਹ ਤਾਂ ਬਹੁਤ ਜਨਮਾਂ ਤੋਂ ਬਾਅਦ ਤੈਨੂੰ ਮਿਲਿਆ, ਤੇ ਹੁਣ ਇਹ ਵੀ ਨਹੀਂ ਪਤਾ ਵੀ ਮੁੜ ਕੇ ਕਦੋਂ ਮਿਲੇ। ਇਹ ਤੇਰੀ ਅਵਸਰ, ਇਹ ਤੇਰੀ ਬਾਰ, ਹੁਣ ਬਾਰੀ ਹੈ ਇਹਨੂੰ ਲੰਘਾ ਨਾ ਦਈ, ਇਹ ਬਾਰੀ ਹੈ, ਮੌਕਾ ਇਹ ਪਰਮਾਤਮਾ ਨੂੰ ਮਿਲਣ ਦਾ। ਗੁਰਸੇਵਾ ਤੇ ਭਗਤ ਕਮਾਈ ਤਵ ਇਹ ਮਾਨਸ ਦੇਹੀ ਪਾਈ, ਇਹ ਕੁਝ ਕਰਨ ਦਾ ਮੌਕਾ ਤੇਰੇ ਕੋਲ, ਚਾਂਸ ਹੈ, ਸਮੇਂ, ਇਹਨੂੰ ਲੰਘਾ ਨਾ ਦਈ ਕਿਤੇ। ਜੇ ਇੱਕ ਵਾਰੀ ਲੰਘਿਆ ਪੌੜੀ ਛੁਟਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਇਹ ਤਾਂ ਪੌੜੀ ਦਾ ਅਖੀਰਲਾ ਡੰਡਾ, ਜਿਵੇਂ ਸਾਰੇ ਡੰਡੇ ਪਾਰ ਕਰਕੇ ਨਾ ਕੋਈ ਪੌੜੀ ਦੇ ਅਖੀਰਲੇ ਡੰਡੇ ਤੇ ਜਾ ਕੇ ਹੱਥ ਛੱਡ ਦੇ, ਫਿਰ ਉਹਦੇ ਨਾਲ ਕੀ ਭਾਣਾ ਵਰਤਦੇ ਤੁਹਾਨੂੰ ਪਤਾ ਹੀ ਹੈ, ਵੀ ਜਿੱਥੋਂ ਸ਼ੁਰੂ ਹੋਇਆ ਸੀ ਉੱਥੇ ਆਉਂਦਾ, ਪਰ ਜਦੋਂ ਆਉਂਦਾ ਇਹ ਵੀ ਨਹੀਂ ਪਤਾ ਵੀ ਮੋਢੇ ਮੂੰਹ ਗਿਰੇ, ਵੀ ਗਿਰੇ ਕਿਵੇਂ ਉਹ। ਤੇ ਮਹਾਰਾਜ ਨੇ ਕੀ ਕਿਹਾ, ਪੌੜੀ ਛੁਟਕੀ ਫਿਰ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਉਹ ਇਹ ਤਾਂ ਭਾਈ ਪੌੜੀ ਦਾ ਅਖੀਰਲਾ ਡੰਡਾ, ਇਸ ਲਈ ਡੰਡੇ ਨੂੰ ਪਾਰ ਕਰ ਜਾ, ਕਿਤੇ ਇਹਨੂੰ ਡੰਡੇ ਤੋਂ ਤਿਲਸ ਨਾ ਜਾਈ, ਕਿਤੋਂ ਹੇਠਾਂ ਨਾ, ਅੱਜ ਇਹਨੂੰ ਪਾਰ ਕਰਨਾ, ਆਪਣੇ ਸਰੀਰ ਤੋਂ ਉੱਪਰ ਉੱਠ। ਮੰਗਰ ਪ੍ਰਭ ਆਰਾਧਨਾ, ਮਨੁੱਖਾ ਜਨਮ ਰੂਪੀ ਮੱਘਰ ਦੇ ਮਹੀਨੇ ਵਿੱਚ ਉਹ ਅਕਾਲ ਪੁਰਖ ਪਰਮਾਤਮਾ ਨੂੰ ਜਿਨ੍ਹਾਂ ਨੇ ਧਿਆ ਲਿਆ, ਆਰਾਧ ਲਿਆ, ਯਾਦ ਕਰ ਲਿਆ, ਪਾਤਸ਼ਾਹ ਕਹਿੰਦੇ ਬਹੁੜ ਨਾ ਜਨ ਮੜਿਆ, ਮੁੜ ਮੁੜ ਕੇ ਉਹ ਜੰਮਣ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ, ਆਵਾਗਾਉਣ ਵਿੱਚ ਨਹੀਂ ਪੈਂਦੇ। ਇਸ ਤਰ੍ਹਾਂ ਦੀ ਵਡਿਆਈ ਸਤਿਗੁਰੂ ਜੀ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ, ਗੁਰੂ ਦੀ ਸੰਗਤ ਦੀ ਸਾਨੂੰ ਦਰਸਾਈ ਹੈ। ਗੁਰੂ ਕਿਰਪਾ ਕਰੇ ਸ਼ੁਰੂਆਤੀ ਮਹੀਨਾ ਸਮੂਹ ਸੰਗਤਾਂ ਲਈ ਸੁੱਖਾਂ ਭਰਿਆ ਹੋਵੇ, ਬਾਣੀ ਬਾਣੀ ਦਾ ਪਿਆਰ ਤੇ ਨਿਤਨੇਮ ਦੀ ਪਰਪੱਕਤਾ ਸਾਡੇ ਜੀਵਨ ਵਿੱਚ ਆਵੇ। ਇਹਦੇ ਨਾਲ ਹੀ ਸਾਡਾ ਜੀਵਨ ਸੁਖੀਆ ਹੋਣਾ। ਸੁੱਖ ਭਾਲਦੇ ਤਾਂ ਆਪਾਂ ਹਾਂ, ਪਰ ਭਾਲਦੇ ਉੱਥੋਂ ਜਿੱਥੇ ਸੁੱਖ ਹੈ ਨਹੀਂ। ਸੁੱਖ ਨਾ ਹੀ ਬਹੁਤੇ ਤਨ ਖਾਟੇ, ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁੱਖ ਨਾ ਹੀ ਬਹੁਦੇਸ ਕਮਾਏ, ਸਰਬ ਸੁੱਖਾਂ ਜਾਂ ਹਾਰ ਹਾਰ
गुण गाए सारे सुखने वाहिगुरु जी दे नाम विच। सो गुरु अगे अरदास है पातशाह सानू बाणी ते बाणी नाल जुड़िया जीवन ते नित नेम दी परपक्ता प्राप्त होवे, तां करके शुरुआती महीना साडे लई सुखां भरिया हो सकदा है। गुरु कृपा करे। इन्नियां विचारां प्रवान विचारां करदियां होईयां बेअंत भुल्लां सतगुरु जी सतगुरां दी साजी नवाजी संगत बख्शन योग बख्श लैना। आओ गुरु घर दे कीर्तनीए अति सत्कार योग वीर भाई सतनाम सिंह जी हजूरी रागी गुरद्वारा श्री सीस गंज साहब दिल्ली वाले गुरबाणी कीर्तन राही गुरु चरणा नाल साडी सांझ पवाउणगे। रहिंदे समें दा लाहा प्राप्त करिए जी। बुलाओ फतेह कोई भी रस ना वांझी ना रहे। गुरु प्यार विच भिज के आखो वाहिगुरु जी का खालसा वाहिगुरु जी की फतेह।
वाहेगुरु।